ਤੇ ਧਰਮਰਾਜ ਦੇ ਕੋਲ ਚਲਿਆ ਗਿਆ, ਜਾ ਕੇ ਕਹਿਣ ਲੱਗਿਆ ਮੈਂ ਤੈਨੂੰ ਸ਼ਰਾਪ ਦਊਂ, ਮੈਂ ਕੋਈ ਕਸੂਰ ਨਹੀਂ ਕਰਿਆ, ਤੂੰ ਮੈਨੂੰ ਏਡਾ ਬੜਾ ਦੋਸ਼ ਲਵਾ ਕੇ ਮੇਰੇ ਨਾਲ ਕੀ ਕਰੀ। ਧਰਮਰਾਜ ਕਹਿਣ ਲੱਗਿਆ ਕਿ ਮਹਾਂਪੁਰਸ਼ੋ, ਮੇਰੇ 'ਚ ਇਹ ਤਾਕਤ ਨਹੀਂ ਵੀ ਮੈਂ ਵਿਦੋਸ਼ੇ ਨੂੰ ਕੋਈ ਸਜ਼ਾ ਦੇ ਦਾਂ। ਇਹ ਪਾਰਬ੍ਰਹਮ ਪਰਮੇਸ਼ਰ ਦਾ ਨਿਯਮ ਹੈ, ਉਹ ਨਿਯਮ ਦੇ ਮੁਤਾਬਕ ਤੁਸੀਂ ਕਰਮ ਕਰਦੇ ਹੋ ਦੁਨੀਆਂ ਦੇ ਲੋਕ, ਉਹ ਕਰਮਾਂ ਦਾ ਫਲ ਕੁਛ ਉੱਥੇ ਭੁਗਤਾਇਆ ਜਾਂਦਾ, ਕੁਛ ਬਾਕੀ ਦਾ ਰਹਿੰਦਾ ਹੋਇਆ ਇੱਥੇ ਭੁਗਤਾ ਦਿੱਤਾ ਜਾਂਦਾ। ਸੋ ਜੋ ਕਰਮ ਨੇ ਉਹ ਪਰਮੇਸ਼ਰ ਦਾ ਹੁਕਮ ਹੈ, ਟਲ ਹੈ, ਉਹਦੇ 'ਚ ਮੈਨੂੰ ਦੇ ਦੋਸ਼ ਨਾ ਦੇ। ਫਲ ਦਿੰਦਿਆਂ ਆਵਾਜ਼ ਨਾ ਜਾਣਾ, ਫਲ ਦਿੰਦਿਆਂ ਕੁਛ ਨਹੀਂ ਕਰਦਾ। ਕਹਿੰਦੇ ਫਿਰ ਮੈਂ ਕੀ ਕਰਿਆ? ਕਹਿੰਦੇ ਪਿਛਲੇ ਜਨਮ 'ਚ 4 ਸਾਲ ਦਾ ਸੀ, ਤੂੰ ਖੇਡ ਰਿਹਾ ਸੀ, ਤੇਰੇ ਹੱਥ ਵਿੱਚ ਅੱਕ ਦਾ ਟਿੱਡਾ ਆ ਗਿਆ, ਸੂਲ ਆ ਗਈ, ਤੈਂ ਉਹਦੇ ਪੇਟ 'ਚੋਂ ਸਾਲ ਪਾਰ ਕੱਢਤੀ। ਉਹ ਤੜ ਤੜ ਕੇ ਉਸਨੇ ਜਾਨ ਦਿੱਤੀ। ਉਹਦਾ ਬਦਲਾ ਇਹ ਹੈ ਕਿ ਤੈਨੂੰ ਇਸ ਜਨਮ ਦੇ ਅੰਦਰ ਸੂਲੀ 'ਤੇ ਲਟਕਣਾ ਪਿਆ। ਬਹੁਤ ਸਾਰੇ ਪ੍ਰੇਮੀ ਕਹਿੰਦੇ ਨੇ ਵੀ ਫਲਾਣਾ ਬੰਦਾ ਪਾਠ ਵੀ ਕਰਦਾ ਸੀ, ਨਾਮ ਵੀ ਜਪਦਾ ਸੀ, ਸੇਵਾ ਵੀ ਕਰਦਾ ਸੀ, ਉਹਦੇ ਨਾਲ ਐਂ ਕਿਉਂ ਹੋ ਗਈ? ਭਾਈ, ਕਰਮ ਹੁੰਦੇ ਨੇ, ਕੀਤੇ ਹੋਏ ਕਰਮਾਂ ਦਾ ਫਲ ਭੁਗਤਣਾ ਪੈਂਦਾ, ਭੋਗੇ ਬਿਨ ਭਾਗੇ ਨਹੀਂ। ਕਰਮ ਗਲਤੀ ਬਲਵਾਨ ਦੋ ਕਿਸਮ ਦੇ ਹੁੰਦੇ ਨੇ। ਇੱਕ ਤਾਂ ਹੁੰਦੇ ਨੇ ਕਿਰਿਆਮਾਨ ਕਰਮ, ਜਿਹੜੇ ਅਸੀਂ ਹੁਣ ਕਰ ਰਹੇ ਹਾਂ, ਰੋਜ਼ ਹੁਣੇ ਸੋਚ ਕੇ ਕਰ ਲਓ, ਇਹੋ ਜਿਹਾ ਕਰਮ ਨਾ ਕਰੋ, ਐਸਾ ਕੰਮ ਮੂਲੇ ਨਾ ਕੀਚੈ ਜੇ ਤੰਤ ਪਛੋਤ ਆਈ, ਨਾ ਕਰੋ ਐਸਾ ਕੰਮ ਜਿਹਦੇ ਨਾਲ ਪਛਤਾਵਾ ਕਰਨਾ ਪਵੇ। ਦੂਸਰੇ ਹੁੰਦੇ ਨੇ ਪਰਾਲਬਧ ਕਰਮ, ਇਹ ਜਦੋਂ ਅਸੀਂ ਆਉਂਦੇ ਹਾਂ ਪਰਾਲਬਧ ਕਰਮ, ਜਦ ਪਰਾਲਬਧ ਕੋਟੀ 'ਚ ਆ ਜਾਂਦੇ ਨੇ, ਇਹ ਨਹੀਂ ਟਲਿਆ ਕਰਦੇ, ਆਦਮੀ ਨੂੰ ਭੋਗਣੇ ਹੀ ਪੈਂਦੇ। ਤੀਸਰੇ ਹੁੰਦੇ ਨੇ ਸੰਚਿਤ ਕਰਮ, ਜਿਹੜੇ ਹਜ਼ਾਰਾਂ ਕਰੋੜਾਂ ਕਰਮ ਸਾਡੇ ਜਮ੍ਹਾਂ ਪਏ, ਜੇ ਤਾਂ ਉਹ ਵੀ ਸਾਨੂੰ ਭੋਗਣੇ ਪੈਣਗੇ। ਮਹਾਰਾਜ ਕਹਿੰਦੇ ਨਹੀਂ ਭਾਈ, ਹਰ ਕਾ ਨਾਮ ਕਾਟੇ ਕੋਟ ਕਰਮ। ਜੇ ਤੁਹਾਨੂੰ ਗਿਆਨ ਹੋ ਗਿਆ, ਨਾਮ ਦੀ ਪ੍ਰਾਪਤੀ ਹੋ ਗਈ, ਫਿਰ ਉਹ ਕਰਮ ਸਾਰੇ ਐਂ ਦਗਧ ਹੋ ਜਾਂਦੇ ਨੇ। ਜਿਸ ਤਰ੍ਹਾਂ ਦੇ ਨਾਲ ਬੀਜ ਰੱਖਿਆ ਹੋਵੇ ਅਤੇ ਉਹ ਗਰਮੀ ਦੇ ਨਾਲ ਖਰਾਬ ਹੋ ਜਾਵੇ, ਉਹ ਜਲ ਜਾਇਆ ਕਰਦਾ ਬੀਜ, ਫਿਰ ਉਹ ਜਮਾਂ ਹਰਾ ਨਹੀਂ ਹੋਇਆ ਕਰਦਾ। ਉਹਨੂੰ ਗਮਣਾ ਕਹਿੰਦੇ ਨੇ, ਵੀ ਗਮ ਗਿਆ, ਇਹ ਗਮ ਗਿਆ, ਹੁਣ ਨਹੀਂ ਹਰਾ ਹੁੰਦਾ। ਉਹ ਤਾਂ ਗਮ ਜਾਂਦੇ ਨੇ ਨਾਮ ਜਪਣ ਕਰਕੇ। ਜਿਹੜੇ ਕਿਰਿਆ ਮਨ ਅਸੀਂ ਰੋਜ਼ ਰੋਜ਼ ਕਰਦੇ ਹਾਂ, ਉਹਨਾਂ ਨੂੰ ਆਪ ਬੰਦ ਕਰ ਦਿਉ, ਕਰੋ ਹੀ ਨਾ ਇਹੋ ਜਿਹਾ ਕਰਮ ਜਿਹਦਾ ਲੇਖਾ ਦੇਣਾ ਪਵੇ। ਫਰੀਦਾ, ਜੇ ਤੂੰ ਅਕਲ ਲਤੀਫ ਹੈ, ਕਾਲੇ ਲਿਖ ਨਾ ਲੇਖ। ਫਿਰ ਕਾਲੇ ਲੇਖ ਕਿਉਂ ਲਿਖਦਾ ਹੈ, ਜਿਹਦਾ ਲੇਖਾ ਦੇਣਾ ਪਊ। ਹੁਣੇ ਛੱਡ ਦੇ, ਜਿਹੜੇ ਆਏ ਹੋਏ ਨੇ ਸਾਡੇ ਸਰੀਰ ਦੇ ਨਾਲ, ਚੰਗੇ ਵੀ ਆਏ ਨੇ, ਮਾੜੇ ਵੀ ਆਏ ਨੇ, ਪੈਸਾ ਵੀ ਆਇਆ, ਗਰੀਬੀ ਵੀ ਆਈ ਹੈ, ਆਦਰ ਵੀ ਨਾਲ ਆਇਆ, ਨਰਾਦਰ ਵੀ ਨਾਲ ਆਇਆ, ਉਹ ਭੁਗਤਲਾ ਪਾਈ ਖੁਸ਼ੀ ਹੋ ਕੇ। ਤੂੰ ਕਹਿਣ ਲੱਗੇ ਤੈਂ ਕਰਮ ਕਰਿਆ ਸੀ, ਉਹ ਤੈਨੂੰ ਭੁਗਤਣਾ ਪਿਆ, ਕਿਉਂਕਿ ਤੇਰੇ ਪਰਲਬਧ ਕਰਮਾਂ 'ਚ ਦਾਖਲ ਹੋ ਚੁੱਕਿਆ ਸੀ। ਕਹਿਣ ਲੱਗਿਆ ਮੈਂ ਸ਼ਰਾਫ ਦਊਂ ਤੈਨੂੰ। ਕਹਿੰਦੇ ਕਿਉਂ? ਕਹਿੰਦਾ ਮੈਂ 4 ਸਾਲ ਦਾ ਸੀ, 4 ਸਾਲ ਦੇ ਬੱਚੇ ਨੂੰ ਦੋਸ਼ ਨਹੀਂ ਲੱਗਿਆ ਕਰਦਾ, 4 ਸਾਲ ਦੇ ਬੱਚੇ ਦਾ, 5 ਸਾਲ ਤੱਕ ਬੱਚੇ ਦਾ ਦੋਸ਼ ਮਾਂ ਬਾਪ ਨੂੰ ਲੱਗਿਆ ਕਰਦਾ। ਕੋਈ ਕਾਨੂੰਨ ਨਹੀਂ ਜੋ ਬੱਚੇ ਨੂੰ ਸਜ਼ਾ ਦੇਵੇ, ਮਾਂ ਬਾਪ ਨੂੰ ਸਜ਼ਾ ਮਿਲਦੀ। ਕਹਿਣ ਲੱਗਿਆ ਮਹਾਰਾਜ ਹੁਣ ਖਿਮਾ ਕਰੋ, ਅਕਾਲ ਪੁਰਖ ਜੀ ਦੇ ਪਾਸ ਇਹ ਦਰ ਰੱਖ ਦਿੰਦੇ ਹਾਂ, ਅੱਗੇ ਵਾਸਤੇ ਜੋ ਆਗਿਆ ਹੋਏਗੀ ਮੈਂ ਮੰਨਾਂਗਾ। ਆਗਿਆ ਹੋ ਗਈ ਵੀ 5 ਸਾਲ ਦੇ ਹੇਠਾਂ ਬੱਚਾ ਕੋਈ ਕਰਮ ਕਰਦਾ ਉਹਦਾ ਦੋਸ਼ ਮਾਂ ਬਾਪ ਨੂੰ, 5 ਸਾਲ ਤੋਂ ਉੱਤੇ ਕਰਦਾ ਫਿਰ ਉਹਦਾ ਦੋਸ਼ ਉਸ ਨੂੰ। ਸੋ ਸੂੜੀ 'ਤੇ ਲੜਕ ਰਿਹਾ ਇਹਨੇ ਨੂੰ ਇੱਕ ਬੀਬੀ, ਜਿਸਨੇ ਆਪਣੇ ਟੋਕਰਾ ਸਿਰ ਦੇ ਉੱਤੇ ਰੱਖਿਆ ਹੋਇਆ, ਖਾਰਾ ਜਿਸ ਨੂੰ ਕਹਿੰਦੇ ਨੇ, ਉਹਦੇ ਵਿੱਚ ਇੱਕ ਸੁੱਕਿਆ ਹੋਇਆ ਪਿੰਜਰ ਲਈ ਫਿਰਦੀ ਹੈ, ਜਿਉਂਦਾ ਜਾਗਦਾ। ਪਤੀ ਬਿਮਾਰ ਹੈ, ਦਰਬਦਾਰ ਫਿਰਦੀ ਹੈ, ਤੁਰੀ ਭਿਖਿਆ ਮੰਗਦੀ ਹੈ, ਥਾਂ ਕੋਈ ਰਹਿਣ ਨੂੰ ਨਹੀਂ ਦਿੰਦਾ। ਬਾਹਰ ਆ ਕੇ ਜਿੱਥੇ ਉਹ ਸੂਲੀ ਗੱਡੀ ਹੋਈ ਸੀ, ਦੇਖਿਆ ਨਾ ਇਸਨੇ, ਹਨੇਰਾ ਹੋਇਆ ਸੀ, ਉਹਦੇ ਨਾਲ ਲਾ ਕੇ ਟੋਕਰਾ ਰੱਖ ਦਿੱਤਾ ਅਤੇ ਆਪ ਹੇਠਾਂ ਹੋ ਕੇ ਪੈ ਗਈ ਵੀ ਟੋਕਰੇ 'ਚ ਕੋਈ ਜਾਨਵਰ ਨਾ ਆ ਜਾਵੇ। ਜਾਗੋ ਮਿੱਟੀ ਹੈ, ਰਾਖੀ ਕਰਦੀ ਹੈ, ਸੇਵਾ ਕਰਦੀ ਹੈ, ਸਭ ਕੁਛ ਕਰਦੀ ਹੈ। ਉਹ ਜਦ ਟੋਕਰਾ ਲੱਗਿਆ, ਉਸ ਵੇਲੇ ਉਹ ਹਿੱਲ ਗਈ ਸੂਲੀ, ਹਿੱਲੀ ਤਾਂ ਉਹਨੂੰ ਦਰਦ ਹੋਇਆ। ਉਸ ਵੇਲੇ ਕਹਿਣ ਲੱਗਿਆ ਤੂੰ ਕੌਣ ਹੈ ਜਿਸਨੇ ਮੈਨੂੰ ਆ ਕੇ ਦੁੱਖ ਦਿੱਤਾ? ਮੈਂ ਸ਼ਰਾਬ ਦਿੰਦਾ ਕਿ ਜਿਹਨੂੰ ਤੂੰ ਸਿਰ 'ਤੇ ਚੱਕੀ ਫਿਰਦੀ ਹੈ, ਟੋਕਰੇ 'ਚ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਮਰ ਜਾਏਗਾ। ਕਹਿੰਦੀ ਬਾਬਾ ਠੀਕ ਹੈ, ਤੇਰੀ ਮਰਜ਼ੀ, ਤੈਨੂੰ ਤਪਦਾ ਅਪਮਾਨ ਹੈ, ਚੰਗਾ ਮੈਂ ਜੇ ਪਤੀ ਵਰਤਾ ਇਸਤਰੀ ਹੋਵਾਂਗੀ ਤਾਂ ਸੂਰਜ ਨਹੀਂ ਚੜ੍ਹੇਗਾ, ਸਾਰਾ ਬ੍ਰਹਿਮੰਡ ਰੁਕ ਜਾਏਗਾ ਆਪਣੀ ਚਾਲ ਤੋਂ। 10 ਦਿਨ ਲੰਘੇ, ਸੂਰਜ ਨਹੀਂ ਚੜ੍ਹ ਲਿਆ, ਸਾਰੇ ਪ੍ਰਲੋਕ ਦੇ ਅੰਦਰ ਹਾਹਾਕਾਰ ਮੱਚ ਗਈ। ਬ੍ਰਹਿਮੰਡ ਦੇ ਮਾਲਕ ਦੇ ਕੋਲ ਬਰਮਾ, ਸ਼ਿਵਜੀ, ਵਿਸ਼ਨੂੰ ਸਾਰਿਆਂ ਕੋਲ ਗਈ ਸ਼ਿਕਾਇਤ, ਬਈ ਮਰਿਆਦਾ ਘੜਾ ਤੀ ਇੱਕ ਬੀਬੀ ਨੇ, ਉੱਧਰ ਸਾਧੂ ਦਾ ਬਚਨ ਹੈ ਉਹ ਨਹੀਂ ਟਲਣਾ, 2 ਗੱਲਾਂ ਹੋ ਗਈਆਂ, ਹੁਣ ਹੋਊ ਕੀ? ਦੇਵਤੇ ਆਏ ਚੱਲ ਗਏ, ਕਹਿੰਦੇ ਬੀਬਾ ਸੂਰਜ ਚੜ੍ਹ ਜਾਣ ਦੇ, ਇਹਦੇ ਪ੍ਰਾਣ ਅਸੀਂ ਮੁੜ ਕੇ ਪਾ ਦਾਂਗੇ। ਸੂਰਜ ਚੜ੍ਹ ਗਿਆ, ਚੜ੍ਹਾਈ ਕਰ ਗਿਆ, ਮੁੜ ਕੇ ਪ੍ਰਾਣ ਵੀ ਪਾ ਤੇ ਅਤੇ ਨਾਲੇ ਸਰੀਰ ਵੀ ਦੇ ਤਾ। ਸੋ ਇਸ ਨੂੰ ਪਤੀਵਰਤਾ ਇਸਤਰੀ ਦਾ ਤਪ ਕਹਿੰਦੇ ਨੇ, ਰਜਨੀ ਦਾ ਸਾਰਿਆਂ ਨੂੰ ਪਤਾ। ਹੋਰ ਬੇਅੰਤ ਬੀਬੀਆਂ ਹੋਈਆਂ ਨੇ ਜਿਨ੍ਹਾਂ ਨੇ ਪਤੀਵਰਤ ਧਰਮ ਪਾਲਣ ਕਰਕੇ ਬੇਅੰਤ ਤਾਕਤਾਂ ਹਾਸਲ ਕਰੀਆਂ। ਕਾਬਲ ਵਾਲੀ ਬੀਬੀ ਦੀ ਮੈਂ ਕਥਾ ਸੁਣਾਈ ਸੀ ਕਿ ਰੋਜ਼ ਕਾਬਲ ਤੋਂ ਆਇਆ ਕਰਦੀ ਸੀ, ਸੇਵਾ ਕਰਕੇ ਮੁੜ ਜਾਂਦੀ ਸੀ, ਥੋੜ੍ਹੀ ਥੋੜ੍ਹੀ ਇੱਕ ਘੜੀ ਦੇ ਬਾਅਦ ਐਂ ਕਰਦੀ ਸੀ ਜਿਵੇਂ ਝੂਟਾ ਦਿੰਦੀ ਹੁੰਦੀ। ਸਿੱਖਾਂ ਨੇ ਸਾਰਿਆਂ ਨੇ ਗੱਲ ਜਾਣ ਕੇ ਗੁਰੂ ਮਹਾਰਾਜ ਕੋਲ ਘੜੀ, ਪਾਤਸ਼ਾਹ ਕੌਣ ਹੋਈ? ਕਹਿੰਦੇ ਭਾਈ ਇਹ ਬੀਬੀ ਕਾਬਲ ਤੋਂ ਰੋਜ਼ ਆਉਂਦੀ ਹੈ, ਮਹਾਰਾਜ ਐਂ ਕਰਦੀ ਹੈ, ਕਹਿੰਦੇ ਇਹ ਬੱਚਾ ਸਲਾ ਕੇ ਆਉਂਦੀ ਹੈ ਅਤੇ ਇੱਥੋਂ ਹੀ ਉਹਨੂੰ ਦੁੱਧ ਪਿਲਾਉਂਦੀ ਹੈ, ਇੱਥੋਂ ਹੀ ਇਹ ਉਹਨੂੰ ਸਲਾ ਕੇ ਝੂਟਾ ਦਿੰਦੀ, ਆਪਣੇ ਪਤੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਸੇਵਾ ਖਤਮ ਕਰਕੇ ਚਲੀ ਜਾਂਦੀ। ਆਗਿਆ ਇਸਨੇ ਲਈ ਹੋਈ ਹੈ ਅਤੇ ਕੱਲ੍ਹ ਨੂੰ ਲੈ ਕੇ ਆਇਓ। ਜਦ ਦੂਜੇ ਦਿਨ ਲੈ ਕੇ ਆਏ, ਮਹਾਰਾਜ ਕਹਿੰਦੇ ਬੇਟਾ ਕਿੱਥੋਂ ਆਉਣੀ ਹੈ? ਕਹਿੰਦੀ ਪਾਤਸ਼ਾਹ ਤੁਸੀਂ ਜਾਣੀ ਜਾਣ, ਕਾਬਲ ਤੋਂ ਮੰਗਾਉਂਦੇ ਹੋ, ਮੈਂ ਉੱਥੋਂ ਆ ਜਾਂਦੀ ਹਾਂ। ਬੇਟਾ ਇਹ ਸ਼ਕਤੀ ਕਿੱਥੋਂ ਆ ਗਈ ਤੇਰੇ 'ਚ? ਕਹਿੰਦੀ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਸਾਡੇ ਗ੍ਰਹਿ ਵਿੱਚ ਆਏ ਸੀ, ਉਹਨਾਂ ਨੇ ਮੇਰੇ ਪਿਤਾ ਜੀ ਨੂੰ ਨਾਮ ਦਿੱਤਾ ਸਹੁਰਾ ਸਾਹਿਬ। ਇਹਨਾਂ ਦੇ ਦ੍ਰਿਸ਼ਟੀ ਕੀਤੀ, ਇਹ ਉਸ ਵੇਲੇ ਤੋਂ ਹੀ ਗੁਰੂ ਘਰ ਨਾਲ ਲੱਗੇ ਹੋਏ ਜਪੀ ਤਪੀ ਕੁਛ ਨੇ, ਅਤੇ ਮੇਰੀ ਭਾਵਨਾ ਦੇ ਅੰਦਰ ਮੇਰਾ ਪਤੀ ਆਪ ਪਰਮੇਸ਼ਰ ਹੈ। ਭਾਵਨਾ ਹੈ ਗੁਰਸਿੱਖ ਦੀ, ਗੁਰਸਿੱਖ ਦੀ ਨਿਗਾਹ ਦੇ ਅੰਦਰ ਗੁਰੂ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਏ। ਸਮੁੰਦ ਬਰੋਲ ਸ੍ਰੀ ਰਾਮ ਦੇਖਿਆ ਇੱਕ ਵਸਤਾ ਰੂਪ ਦਿਖਾਈ, ਗੁਰੂ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਏ। ਸੋ ਜੇ ਇੰਨੀ ਸ਼ਰਧਾ ਹੋਵੇ ਮਨ ਦੇ ਅੰਦਰ ਤਾਂ ਪਰਮੇਸ਼ੁਰ ਨਾਲ ਗੁਰੂ ਦਾ ਕਹਿਣਾ ਮੰਨਦਾ, ਤਾਂ ਪਰਮੇਸ਼ੁਰ ਯਾਦ ਆਉਂਦਾ, ਨਹੀਂ ਆਇਆ ਨਹੀਂ ਕਰਦਾ। ਇਹ ਬੇਸਿਕ ਸ਼ਰਤ ਹੈ। ਕਹਿੰਦੇ ਪਾਤਸ਼ਾਹ ਮੈਂ ਆਪਣੇ ਪਤੀ ਦੇ ਉੱਤੇ ਇੰਨੀ ਪ੍ਰਤੀਤ ਰੱਖਦੀ ਹਾਂ ਵੀ ਇਹ ਆਪ ਇਹ ਨਿਰੰਕਾਰ ਦਾ ਰੂਪ ਹੈ। ਸੋ ਉਹਦੇ ਵਿੱਚੋਂ ਆਪਦੀ ਕਿਰਪਾ ਦੇ ਨਾਲ ਇਹ ਸ਼ਕਤੀ ਹੋਇਆ ਹੀ ਕਿ ਮੈਂ ਇੱਛਿਆ ਦੇ ਨਾਲ ਜਿੱਥੇ ਜਾਣਾ ਚਾਹਾਂ ਜਾ ਸਕਦੀ। ਸੁਮਾਰਾ ਜੀ ਕਹਿੰਦੇ ਦੇਖੋ ਪ੍ਰੇਮੀਓ, ਪਤੀ ਵਰਤਾ ਇਸਤਰੀ ਇੱਕ ਸਾਧੂ ਨੇ ਤਪ ਕਰਿਆ ਇੰਨਾ ਅਤੇ ਉਹਦੇ ਉੱਪਰ ਦੀ ਗਈ। ਸੋ ਕਹੀ ਜੀ ਹੁੰਦੀ ਹੈ, ਕਹਿੰਦੇ ਜੈਸੇ ਤੋ ਪਪੀਹਾ ਫਿਰੋ ਫਿਰੋ ਟੇਰਾ ਹੇਰਾ, ਪਪੀਹਾ ਹਰ ਵਕਤ ਫਿਰੋ 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 ਕਰਦਾ ਹੈ। ਕਾਹਦੇ ਵਾਸਤੇ ਵੀ ਬੂੰਦ ਮਿਲ ਜਾਵੇ ਸੁਆਂਤੀ ਮੈਨੂੰ। ਤੈਸੇ ਪਤੀ ਵਰਤਾ ਪਤੀ ਵਰਤ ਪ੍ਰਤਪਾਲ ਹੈ, ਉਹ ਪਤੀ ਵਰਤ ਦਾ ਜਿਹੜਾ ਵਰਤ ਹੈ ਉਸ ਨੂੰ ਪਾਲਦੀ ਹੈ। ਇੱਕ ਸੈਕਿੰਡ ਵਾਸਤੇ ਵੀ ਮਨ ਚਿੱਤ ਤੋਂ ਕੋਈ ਵਾਸ਼ਨਾ ਕੋਈ ਗੱਲ ਗਲਤ ਆਪਣੇ ਪਤੀ ਬਾਰੇ ਤੇ ਸੋਚਦੀ ਨਹੀਂ, ਪਰ ਪੁਰਸ਼ ਵੱਲ ਧਿਆਨ ਕਿਸੇ ਤਰ੍ਹਾਂ ਨਹੀਂ ਜਾਂਦਾ। ਜੈਸੇ ਦੀਪ ਦਿਵਤ ਪਤੰਗ ਵੇਖ ਜਵਾਲਾ, ਜਿਵੇਂ ਦੀਵੇ ਨੂੰ ਦੇਖ ਕੇ ਜਿਹੜਾ ਪਤੰਗ ਹੈ ਉਹ ਅੱਗ ਦੇ ਵਿੱਚ ਜਲ ਜਾਂਦਾ ਹੈ, ਤੈਸੇ ਪਿਰਿਆ ਪਿਰਿਆ ਪ੍ਰੇਮ ਨੇਮ ਪਰਮਨੀ ਸਮਾਰ। ਐਸੇ ਤਰ੍ਹਾਂ ਦੇ ਨਾਲ ਉਹ ਪਤੀ ਵਰਤਾ ਇਸਤਰੀ ਆਪਣੇ ਪਤੀ ਨੂੰ ਪਿਆਰ ਕਰਦੀ ਹੈ, ਉਹਦੀ ਥਾਂ 'ਤੇ ਆਪਣੀ ਜਾਨ ਦੇਣਾ ਚਾਹੁੰਦੀ ਹੈ। ਜਲ ਮੈਂ ਜਲ ਸੇ ਨਿਕਸ ਜੈਸੇ ਮੀਨ ਮਰ ਜਾਤਾ, ਜਿਵੇਂ ਜਲ ਤੋਂ ਨਿਕਲ ਕੇ ਮੀਨ ਮੱਛੀ ਮਰ ਜਾਂਦੀ ਹੈ ਇੱਕਦਮ, ਇੱਕ ਸੈਕਿੰਡ ਵੀ ਜਿਉਂਦੀ ਨਹੀਂ ਰਹਿੰਦੀ। ਬਿਰਹ ਵਿਯੋਗ ਬਿਰਹ ਨਹੀਂ ਵਪਹਾਰ ਹੈ। ਐਸੇ ਤਰ੍ਹਾਂ ਬਿਰਹ ਦੇ ਵਿੱਚ ਰਹਿਣ ਵਾਲੀ ਪਤੀ ਬਿਰਹਾ ਨਹੀਂ ਸਹਿ ਸਕਦੀ। ਸਤੀਆਂ ਇਹ ਨਾ ਆਖੀਏ ਜੇ ਮੜੀਆਂ ਲੱਗ ਜਾਣ, ਸਤੀਆਂ ਸਹੀ ਨਾਨਕਾ ਜੇ ਬਿਰਹ ਚੋਟ ਮਰਨ। ਸੀਤਾ ਪੀਪਾ ਜੀ ਦੇ ਜਿਉਂਦੀ ਉਹਨਾਂ ਰਹਿ ਸੀਗੀ ਜਦ ਪਤਾ ਲੱਗਿਆ ਵੀ ਉਹ ਚੜ੍ਹਾਈ ਕਰ ਗਈ। ਸੋ ਇਸ ਤਰ੍ਹਾਂ ਦੇ ਨਾਲ ਬਿਰਹੀ ਪ੍ਰੇਮ ਨੇਮ ਪਤੀ ਵਰਤਾ ਕਹਿ ਕਹਾਵੇ, ਪਿਆਰ ਦੇ ਨੇਮ ਵਿੱਚ ਰਹਿੰਦੀ ਹੈ ਪਤੀ ਵਰਤਾ। ਕਰਨੀ ਕਹਿ ਐਸੀ ਕੋਟ ਮਧੇ ਕਉ ਨਾਰ ਹੈ, ਕਰੋੜਾਂ ਵਿੱਚ ਇੱਕ ਹੈ ਜਿਹੜੀ ਪਤੀਵਰਤਾ ਪਤੀ ਨੂੰ ਪਿਆਰ ਕਰਦੀ ਹੈ ਕਦੇ ਭੁੱਲ ਕੇ ਵੀ ਮੰਦਾ ਅੱਖਰ ਨਹੀਂ ਕਹਿੰਦੀ, ਕਦੇ ਭੁੱਲ ਕੇ ਵੀ ਚਿੱਤ ਵਿੱਚ ਗਿਲਾਨੀ ਨਹੀਂ ਲਿਆਉਂਦੀ। ਕਹਿਣ ਲੱਗੀ ਬਾਬਾ ਫਰੀਦ, ਸਾਨੂੰ ਇਸਤਰੀਆਂ ਨੂੰ ਆਹ ਵਰਤ ਸ਼ਰਤ ਨਹੀਂ ਦੱਸੇ, ਪੁੱਠੇ ਲੜਕਣਾ ਨਹੀਂ ਦੱਸਿਆ। ਸਾਨੂੰ ਬੜਾ ਸੁਖਾਲਾ ਰਸਤਾ ਹੈ ਕਿ ਪਤੀ ਨੂੰ ਪਰਮੇਸ਼ਰ ਕਰਕੇ ਪੂਜੋ, ਉਹਦੇ ਨਾਲ ਸ਼ਕਤੀ ਆ ਜਾਂਦੀ ਹੈ। ਫਰੀਦ ਦਾ ਸਾਰਾ ਗੁਮਾਨ ਟੁੱਟ ਗਿਆ, ਨੀਵੀਂ ਪਾ ਲਈ। ਕਹਿੰਦਾ ਬੀਬਾ ਤੂੰ ਘਰ ਵਿੱਚ ਰਹਿੰਦੀ, ਸੋਹਣੇ ਕੱਪੜੇ ਪਾਉਂਦੀ, ਮੈਥੋਂ ਗਹਾਨਾ ਜੀ, ਮੇਰਾ ਕੁਛ ਨਹੀਂ ਬਣਿਆ। ਘਰ ਚ ਲੈ ਗਿਆ, ਮਾਂ ਕੇਸ ਵਾਹੁਣ ਲੱਗ ਗਈ। ਫਰੀਦ ਸੀ ਕਰਦਾ, ਮਾਂ ਕੇਸ ਉਲਝੇ ਹੋਏ ਨੇ, ਹੌਲੀ ਕਰ। ਕਹਿੰਦੀ ਫਰੀਦਾ ਉੱਥੇ ਕੀ ਖਾਂਦਾ ਹੁੰਦਾ? ਕਹਿੰਦਾ ਮਾਂ ਮੈਂ ਪੱਤੇ ਸੂਤ ਕੇ ਖਾ ਲੈਂਦਾ ਸੀ। ਕਹਿੰਦੀ ਉਹਨਾਂ ਨੂੰ ਨਹੀਂ ਸੀ ਦੁੱਖ ਲੱਗਦਾ ਇਹੋ ਜਿਹਾ? ਜਾ ਅਜੇ ਤੇਰਾ ਕੁਛ ਨਹੀਂ ਬਣਿਆ ਦੁਬਾਰਾ। ਮਾਂ ਨੇ ਫੇਰ ਪਏ। ਉਸ ਵੇਲੇ ਫਰੀਦ ਖਾਣਾ ਪੀਣਾ ਛੱਡ ਕੇ ਪਿਆ ਤੇ ਬਿਲਕੁਲ ਪਿੰਜਰ ਬਣ ਗਿਆ। ਕਦੇ ਖੂਹ 'ਚ ਲੜਕਦਾ, ਬੜੇ ਉੱਗਰ ਤਪ ਉਹਨੇ ਸਾਧਿਆ, ਕਦੇ ਰੋੜਾਂ 'ਤੇ ਪੈਂਦਾ, ਕਦੇ ਇੱਕ ਲੱਤ ਦੇ ਭਾਰ ਖੜਦਾ, ਕਦੇ ਮਹਾਂ ਉੱਪਰ ਨੂੰ ਕਰਕੇ, ਕਦੇ ਕਿਵੇਂ ਤਪ ਕਰ ਰਿਹਾ। ਸਰੀਰ ਬਿਲਕੁਲ ਪਿੰਜਰ ਬਣ ਗਿਆ। ਉਸ ਵੇਲੇ ਫਰੀਦ ਦੇ ਮਨ 'ਚ ਆਇਆ, ਕਹਿਣ ਲੱਗਿਆ ਮਨਾ ਹੁਣ ਪਤਾ ਨਹੀਂ ਚੜ੍ਹਾਈ ਉਹ ਕਰ ਜਾਣਾ, ਪਰ ਅਜੇ ਰੱਬ ਦੇ ਤਾਂ ਦੀਦਾਰੇ ਹੀ ਨਹੀਂ ਹੋਏ। ਇਸ ਤਰ੍ਹਾਂ ਫਰਮਾਇਆ
ਤਨ ਸੁੱਖ ਕੇ ਨੰਨਾ ਦੀ Thank you.
रंग काला हो गया। कोयल बोल रही है, आवाज दी देखिया, कहंदे कोयल तेरा भी रंग काला मेरा भी रंग काला, तेरी आवाज विच भी सोज है कोई तरला है मेरी आवाज विच भी तरला है, तू मैनू दस सकदी है, मैनू कुछ अपनी अपनी लगन लग गई, तू दुख तां मेरे नाल सांझा कर, काली कोयल तू कित गुण काली, तू क्यों काली हो गई, कहंदी फरीदा अपने प्रीतम कहो विरहो जाली, मैनू भी विरह की चोट लगी हुई है, मेरा पति नहीं हुंदा ते मैनू पति नहीं मिलता, इस तरह के नाल बाबा जी ऐसी हालत आ गई। तन सुक्का पिंजर तिया तलिया कुंडे काग, अजय सरब ना बोड़ियो देख बंदे दे, कागा करंग ढोलिया सगला खाया मास, तुसी चुंजा मार जाने हो मास कटल जाने हो, आ देखी तू नवा कम ना कर, अखा वालू तुरया उन्हें अखा ना कि मेरिया कट दी, मैनू आस लगी हुई है कि मैनू दर्शन होंगे मेरे प्यारे दे, इस तरह बेनती कर रहा इस तरह बहुत सख्त तपस्या करन तो बाद आवाज आई गैब दी, कहंदे फरीदा तेरी काल देख के तरस आउंदा, पर रस्ता तू गलत फड़ लिया, ये तां बहुत लम्मा कीड़ी वाला रस्ता है, रस्ता होर अख्तियार कर, इस तरह तू शरीर दा खात्मा कर, इस तरह के नाल तरले करदा साध संग जी पढ़ो प्यार नाल। फिर देखण की आस, मैनू आस लगी हुई है, कागा चूरना पिंजरा बसे ता उड़ जाए, जित मेरे जित पिंजरे मेरा सौ बसे मास ना ते दूं खाए, आवाज आई फरीदा